ਸਲੋਕ ਅਨਕ ਭੇਖ ਆਰੋਗੀਆਂ ਧਿਆਨ ਮਨ ਹੱਠ ਮਿਲਿਆ ਉਹਨਾਂ ਕੋਏ। ਮਨ ਦੇ ਹੱਠ ਕਰਕੇ ਅਨੇਕਾਂ ਭੇਖ ਬਣਾਉਣ ਨਾਲ ਅਤੇ ਗਿਆਨ ਧਿਆਨ ਦੀਆਂ ਗੱਲਾਂ ਕਰਨ ਨਾਲ ਕੋਈ ਬੰਦਾ ਪਰਮਾਤਮਾ ਨੂੰ ਅੱਜ ਤੱਕ ਨਹੀਂ ਮਿਲਿਆ। ਨਾ ਤਾਂ ਮਨ ਦੀ ਜਿੱਦ ਨਾਲ ਮਿਲਣਾ ਉਹਨੇ, ਨਾ ਬਾਹਰਲੇ ਭੇਖ ਬਣਾਉਣ ਨਾਲ ਮਿਲਣਾ, ਨਾ ਗਿਆਨ ਦੀਆਂ ਗੱਪਾਂ ਨਾਲ, ਨਾ ਧਿਆਨ ਦੇ ਧੋਖੇ ਨਾਲ ਮਿਲਣਾ। ਫਿਰ ਮਹਾਰਾਜ ਜੀ ਕਿਰਪਾ ਕਿਵੇਂ ਹੁੰਦੀ, ਬਖਸ਼ਿਸ਼ ਕਿਵੇਂ ਮਿਲਦਾ ਕਿਵੇਂ ਹੈ? ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਜਿਸ ਉੱਤੇ ਉਹਦੀ ਕਿਰਪਾ ਹੋਈ ਹੈ ਉਹੀ ਭਗਤ ਹੈ, ਉਹੀ ਗਿਆਨੀ ਹੈ, ਉਹੀ ਗਿਆਨੀ ਭਗਤ ਹੈ। ਚਾਰ ਤਰ੍ਹਾਂ ਦੇ ਭਗਤ ਹੁੰਦੇ ਨੇ। ਸੋ ਜਿਵੇਂ ਆਰਤ ਭਗਤ ਦੁਖੀ ਹੋ ਕੇ ਭਗਤੀ ਕਰਨੀ, ਸੋ ਜਿਵੇਂ ਪ੍ਰਹਿਲਾਦ ਜੀ ਨੇ ਕੀਤੀ, ਅਰਥ ਅਰਥੀ ਭਗਤ ਮਤਲਬ ਲਈ ਭਗਤੀ ਕੀਤੀ, ਧਰੂ ਨੇ ਕੀਤੀ। ਇੱਕ ਹੁੰਦੇ ਨੇ ਅਨਨ ਭਗਤ, ਅਨਨ ਭਗਤ ਹੋਏ ਨੇ ਭਗਤ ਨਾਮਦੇਵ ਜੀ। ਇੱਕ ਨੇ ਗਿਆਨੀ ਭਗਤ, ਗਿਆਨੀ ਭਗਤਾਂ ਜੋ ਬਾਬਾ ਬੁੱਢਾ ਜੀ ਹੋਏ ਨੇ। ਇੱਥੇ ਉਹ ਗਿਆਨੀ ਭਗਤ ਦਾ ਜ਼ਿਕਰ ਕੀਤਾ। ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਨੰਘੇ ਅੱਖਰ ਦੀ ਵਰਤੋਂ ਕੀਤੀ ਹੈ। ਇਹ ਅੱਖਰ ਬੋਲਣਾ ਨੰਘਾ ਨਿਆਂ ਬੋਲਣੇ ਔਖੇ ਹੁੰਦੇ ਨੇ, ਅਣਾਣਾ। ਬਹੁਤੇ ਅੱਖਰ ਦੋ ਜ਼ਿਆਦਾ ਮਹਿੰਗੇ ਨੇ, ਗਿਆਨੀ ਗਿਆਨੋ। ਇਹ ਅੱਖਰ ਸਾਰੇ ਬਾਵਨ ਅੱਖਰ ਵਿੱਚ ਮਹਾਰਾਜ ਕਥਨ ਕਰਨਗੇ। ਪੌੜੀ ਨੰਗਾ ਗਿਆਨ ਨਹੀਂ ਮੁੱਖ ਬਾਤਾਂ, ਅਨਕ ਜੁਗਤ ਸ਼ਾਸਤਰ ਕਰ ਭਰਤਾ। ਨੰਗੇ ਦੁਆਰਾ ਕਥਨ ਕਰਦੇ ਨੇ ਕਿ ਮੂੰਹ ਦੀਆਂ ਗੱਲਾਂ ਕਰਨ ਨਾਲ ਗਿਆਨ ਪ੍ਰਾਪਤ ਨਹੀਂ ਹੁੰਦਾ ਭਾਈ। ਗੱਲਾਂ ਦੇ ਨਾਲ ਗੱਲੀ ਯੋਗ ਨਾ ਹੋਈ, ਗੱਲੀ ਹਾਂ ਸੁਹਾਗਣ ਭੈਣੇ ਕੰਤ ਨਾ ਕਬਹੂੰ ਮੈਂ ਮਿਲਿਆ। ਗੱਲਾਂ ਨਾਲ ਤਾਂ ਪਹਾੜ ਢਾ ਦੇਣੇ ਤੇ ਪ੍ਰਾਪਤੀ ਅੰਦਰ ਕੁਛ ਵੀ ਨਹੀਂ ਹੈ। ਨਾ ਹੀ ਅਨਕ ਭੰਤੋਂ ਅਨੇਕ ਪ੍ਰਕਾਰ ਦੀਆਂ ਯੁਵਤੀਆਂ ਦੇ ਨਾਲ ਗਿਆਨ ਪ੍ਰਾਪਤ ਹੁੰਦਾ। ਗਿਆਨੀ ਸੋਏ ਜਾ ਕੇ ਦ੍ਰਿੜ ਸੋ, ਕਹਿਤ ਸੁਨਤ ਕਛ ਯੋਗ ਨਾ ਹੋ। ਜਿਹਦੇ ਹਿਰਦੇ ਚੋਂ ਪ੍ਰਮਾਤਮਾ ਦ੍ਰਿੜ ਹੈ ਉਹੀ ਗਿਆਨੀ ਹੈ। ਬਸ ਜਿਹਦੇ ਹਿਰਦੇ ਚ ਇੱਕ ਨਾਮ ਦਾ ਵਾਸਾ। ਸੰਸਾਰ ਦੇ ਜੀਵਾਂ ਨੂੰ ਉੱਤੇ ਚੱਕਣਾ ਕਿਹੜਾ ਸੌਖਾ, ਇਹਨੂੰ ਸਮਝਾਉਂਦਿਆਂ ਹੀ ਜ਼ਿੰਦਗੀਆਂ ਲੰਘ ਜਾਂਦੀਆਂ ਨੇ। ਵੀ ਉਹ ਨਹੀਂ ਭਾਈ, ਉਹ ਨਾਮ ਨੇ ਸਾਰਾ ਕੁਛ ਬਣਾਇਆ ਸੀ, ਨਾਮ ਨੇ ਸ੍ਰਿਸ਼ਟੀ ਰਚੀ ਹੈ, ਨਾਮ ਨੇ ਸਭ ਕੁਝ ਕਰ ਦੇਣਾ। ਫਿਰ ਮੁੜ ਘੁੜ ਕੇ ਉੱਥੇ ਉਹ ਨਕਲੀ ਬੰਦਿਆਂ ਵਾਲੀ ਨਾਸਤਕ, ਇਹ ਵਾਹਿਗੁਰੂ ਨੇ ਕਿਹੜਾ ਰੋਟੀ ਦੇਣੀ ਹੈ ਜੀ, ਇਹ ਬਾਣੀ ਨੇ ਕਿਹੜਾ ਰੋਟੀ ਦੇਣੀ। ਫਿਰ ਮੁੜ ਕੇ ਉੱਥੇ ਆ ਜਾਂਦਾ, ਫਿਰ ਸਮਝਾਉਣਾ ਪੈਂਦਾ। ਉਹ ਨਹੀਂ, ਰੋਟੀ ਉਹ ਨਾਮ ਨੇ ਬਣਾਈ ਹੈ, ਨਾਮ ਨੇ ਸ੍ਰਿਸ਼ਟੀ ਰਚੀ ਹੈ। ਅਤੇ ਨਾਮ ਨੇ ਤਾਂ ਧਰਤੀ 'ਤੇ ਕਣਕ ਪੈਦਾ ਕੀਤੀ, ਨਾਮ ਕਰਕੇ ਹੀ ਤਾਂ ਸਾਰਾ। ਮਸਾਂ ਹੀ ਜਾ ਕੇ ਕਿਤੇ ਖਾਨੇ 'ਚ ਗੱਲ ਪੈਂਦੀ, ਹਾਂ ਵੀ ਨਾਮ ਕਰਕੇ ਸਾਰਾ ਕੁਛ ਹੁੰਦਾ। ਗਿਆਨੀ ਉਹ ਜਿਹਦੇ ਹਿਰਦੇ 'ਚ ਗਿਆਨ ਦ੍ਰਿੜ ਹੋ ਗਿਆ ਪ੍ਰਮਾਤਮਾ ਦਾ। ਕਹਿਤ ਸੁਨਤ ਕਛ ਯੋਗ ਨਾ ਹੋ। ਨਿਰੇ ਮੂੰਹ ਨਾਲ ਗੱਲਾਂ ਕਹਿਣ ਨਾਲ, ਕੰਨਾਂ ਵਿੱਚ ਸੁਣਨ ਨਾਲ ਪਰਮੇਸ਼ਰ ਦਾ ਯੋਗ ਹੁੰਦਾ, ਜੁੜਨਾ ਨਹੀਂ ਹੁੰਦਾ। ਜੇ ਉਸ ਵਿੱਚ ਜੁੜਨਾ ਤਾਂ ਸਾਨੂੰ ਕੁਛ ਕਰਨਾ ਪੈਣਾ, ਭਗਤੀ ਕਰਨੀ ਪੈਣੀ ਹੈ। ਗੱਲਾਂ ਨਾਲ ਜੁੜ ਕੇ ਕੁਛ ਨਹੀਂ ਮਿਲਣਾ। ਵਾਹਿਗੁਰੂ ਕਹਿ ਕੇ ਵਾਹਿਗੁਰੂ 'ਚ ਜੁੜਨ ਨਾਲ, ਸ਼ਬਦ ਗਾਇਨ ਕਰਕੇ ਸ਼ਬਦ ਨਾਲ ਜੁੜਨਾ। ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੈ, ਉਸਨ ਸੀਤ ਸੰਸਰ ਸਭ ਤਾਕੈ। ਜਿਹਦੇ ਮਨ ਵਿੱਚ ਪਰਮਾਤਮਾ ਦੀ ਆਗਿਆ ਦ੍ਰਿੜ ਰਹਿੰਦੀ ਹੈ ਹਮੇਸ਼ਾ, ਉਹ ਅਸਲ ਗਿਆਨੀ ਹੈ। ਮਹਾਰਾਜ ਕਹਿੰਦੇ ਨੇ ਜਿਹਦੇ ਮਨ 'ਚ ਪਰਮਾਤਮਾ ਦ੍ਰਿੜ ਹੈ ਉਹੀ ਗਿਆਨੀ ਹੈ, ਜਿਹਦੇ ਮਨ ਵਿੱਚ ਪਰਮਾਤਮਾ ਦੀ ਆਗਿਆ ਦ੍ਰਿੜ ਹੈ ਉਹੀ ਗਿਆਨੀ ਹੈ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਗਿਆਨੀ ਦੀ ਜਿਹੜੀ ਰਹਿਤ ਹੈ ਰਹਿਣੀ ਹੈ, ਇਹੀ ਹੈ ਜਿਹੜੀ ਵਾਹਿਗੁਰੂ ਦੀ ਆਗਿਆ ਵਿੱਚ ਦ੍ਰਿੜਤਾ ਹੋਣੀ ਹੈ, ਹੁਕਮ ਦੇ ਵਿੱਚ ਚੱਲਦਾ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਬ੍ਰਹਮ ਗਿਆਨ ਸਾਰਾ ਦੂਜੀ ਪੌੜੀ 'ਤੇ ਕਥਨ ਤਾਂ ਕੀਤਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਇਹ ਦ੍ਰਿੜ ਮਨ 'ਚ ਹੋਣਾ ਚਾਹੀਦਾ, ਇਕੱਲਾ ਮੂੰਹ ਨਾਲ ਨਹੀਂ ਪੜ੍ਹਨਾ। ਹੁਕਮੀ ਹੋਵਨ ਜੀ, ਹੁਕਮ ਮਿਲਿਆ ਵਡਿਆਈ। ਜੇ ਮੈਨੂੰ ਵਡਿਆਈ ਮਿਲੀ ਤਾਂ ਤੇਰੇ ਹੁਕਮ ਵਿੱਚ ਹੀ ਮਿਲੀ ਆ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਜਪਜੀ ਸਾਹਿਬ ਪੜ੍ਹ ਲੈਣਾ ਸੌਖਾ, ਪਰ ਇੰਨਾ ਵੀ ਸੌਖਾ ਨਹੀਂ ਜਿੰਨਾ ਆਪਾਂ ਸਮਝਦੇ ਹਾਂ। 5983 ਲਗਾ ਮਾਤਰਾ ਨੇ, ਅਤੇ 5983 ਜਪਜੀ ਸਾਹਿਬ ਦਾ ਅੱਖਰ ਹੈ। ਜਪਜੀ ਸਾਹਿਬ ਕੋ ਪੜ੍ਹਨਾ ਸੌਖਾ ਨਹੀਂ, ਪਰ ਜੇ ਸੰਥਿਆ ਕਰਕੇ ਹੀ ਪੜ੍ਹ ਲਵੇ ਫੇਰ ਵੀ ਬੰਦਾ ਪਰਮਾਤਮਾ ਤੱਕ ਨਹੀਂ ਜਾ ਸਕਦਾ। ਕਦੋਂ ਤੱਕ? ਜਦੋਂ ਤੱਕ ਉਹਦੇ ਗਿਆਨ ਨੂੰ ਨਹੀਂ ਹਿਰਦੇ 'ਚ ਵਸਾਉਂਦਾ। ਅੱਲਾ ਜਪਜੀ ਸਾਹਿਬ ਰੋਟੀ ਰੋਟੀ ਕਹਿਣ ਨਾਲ ਕਦੇ ਮੂੰਹ ਨਹੀਂ ਭਰਿਆ, ਪੇਟ ਨਹੀਂ ਭਰਿਆ, ਰੋਟੀ ਖਾ ਕੇ ਹੀ ਪੇਟ ਭਰਦਾ। ਵਾਹਿਗੁਰੂ ਨੇ ਜਿਹੜਾ ਗਿਆਨ ਜਪਜੀ ਸਾਹਿਬ ਦਿੱਤਾ, ਗਿਆਨ ਨੂੰ ਹਿਰਦੇ 'ਚ ਦ੍ਰਿੜ ਕਰਨਾ ਪੈਂਦਾ, ਉਹਦੇ ਮੁਤਾਬਕ ਫਿਰ ਢਲ ਜਾਣਾ ਪੈਂਦਾ। ਐਂ ਤਾਂ ਬਥੇਰੀ ਦੁਨੀਆਂ ਰੋਜ਼ ਪੜ੍ਹਦੀ ਬਾਣੀ, ਪਰ ਬਾਣੀ ਪੜ੍ਹਨ ਤੋਂ ਬਾਅਦ ਭੁੱਲ ਹੀ ਜਾਂਦੇ ਕਿ ਮੈਨੂੰ ਕਿਹਾ ਕੀ ਸੀ, ਜਪਜੀ ਸਾਹਿਬ 'ਚ ਕੀ ਕਿਹਾ ਸੀ ਅੱਜ, ਤਾਂ ਭੁੱਲ ਹੀ ਗਿਆ। ਨਾਲੇ ਪੜ੍ਹੀ ਵੀ ਜਾਂਦਾ, ਨਾਲੇ ਅਗਿਆਨੀਆਂ ਵਾਲੀਆਂ ਗੱਲਾਂ ਵੀ ਕਰੀ ਜਾਂਦਾ। ਮਹਾਰਾਜ ਕਹਿੰਦੇ ਜਿਹੜੇ ਦ੍ਰਿੜਤਾ ਵਾਲੇ ਰੱਬ ਦੇ ਪਿਆਰੇ ਨੇ, ਕਹਿੰਦੇ ਨੇ ਉਸਨ ਸੀਤ ਸੰਸਰ ਸਭ ਤਾਕ ਹੈ, ਤਾਕ ਹੈ ਉਹਦੇ ਵਾਸਤੇ। ਉਸਨ ਸੀਤ ਹੁੰਦੀ ਗਰਮੀ, ਉਸਨ ਅਤੇ ਸੀਤ ਹੁੰਦੀ ਠੰਡ। ਰੱਬ ਦੇ ਪਿਆਰਿਆਂ ਲਈ ਗਰਮੀ, ਠੰਡ, ਦੁੱਖ, ਸੁੱਖ ਇੱਕ ਬਰਾਬਰੀ ਹੋ ਜਾਂਦੇ ਸਾਰੇ। ਧੂਪ ਛਾਂ ਜੇ ਸਮਕਰ ਜਾਣਾ, ਧੁੱਪ ਅਤੇ ਛਾਂ ਇੱਕੋ ਜਿਹੀ ਭਾਵ। ਇੱਥੇ ਦੁੱਖ ਸੁੱਖ ਨੂੰ ਕਿਹਾ, ਗਿਆਨੀ ਤੱਤ ਗੁਰਮੁਖ ਵੀ ਚਾਰੀ, ਨਾਨਕ ਜਾ ਕਹੋ ਕਿਰਪਾ ਧਾਰੀ। ਗਿਆਨੀ ਉਹੀ ਹੈ ਜੋ ਗੁਰਾਂ ਦੁਆਰਾ ਤੱਤ ਸਿਧਾਂਤ ਪਰਮਾਤਮਾ ਦੀ ਵਿਚਾਰ ਕਰਦਾ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਸਿਧਾਂਤ ਦਾ ਵਿਚਾਰ ਉਹੀ ਕਰਦਾ ਜਿਹਦੇ ਉੱਤੇ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ। ਸਲੋਕ ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸ ਢੋਰ। ਇਹ ਬੰਦਾ ਸ੍ਰਿਸ਼ਟੀ ਵਿੱਚ ਆਉਣ ਮਾਤਰ, ਕਹਿਣ ਮਾਤਰ ਹੀ ਆਇਆ ਹੋਇਆ ਵੀ ਆ ਗਿਆ ਜੀ, ਜੰਮ ਪਿਆ ਜੀ, ਜਨਮ ਲੈ ਲਿਆ ਜੀ। ਮਹਾਰਾਜ ਕਹਿੰਦੇ ਮੇਰੀ ਨਿਗਾਹ ਨਾਲ ਦੇਖੋ ਤਾਂ ਸ੍ਰਿਸ਼ਟੀ ਵਿੱਚ ਆਏ ਤਾਂ ਨੇ, ਬਸ ਨਾਇਆ ਵਰਗੇ ਨੇ, ਐਵੇਂ ਹੀ ਆਏ ਹੋਏ ਨੇ, ਗੇੜਾ ਜਿਹਾ ਕੱਢਣ ਆਏ ਹੋਏ ਨੇ, ਐਵੇਂ ਚਲੋ ਕਣਕ ਕੁਣਕ ਜੀ ਖਾ ਕੇ ਮੁੜ ਜਾਣਗੇ ਦੁਨੀਆਂ 'ਚੋਂ। ਭਗਤ ਪੂਰਨ ਸਿੰਘ ਦੇ ਕਹਿਣਗੇ ਇੱਕ ਟਰੱਕ ਕਣਕ ਦਾ, ਇੱਕ ਦਾਲਾਂ ਦਾ, ਇੱਕ ਸਬਜ਼ੀਆਂ ਦਾ, ਕਿੰਨੇ ਹਜ਼ਾਰ ਲੀਟਰ ਪਾਣੀ ਪੀ ਕੇ ਜਾਣਾ, ਹੋਰ ਕੀ ਕਰਨਾ। ਇੱਥੇ ਕੱਪੜੇ ਕੁੱਪੜੇ ਜੇ ਖਰਾਬ ਕਰਕੇ ਚਲੇ ਜਾਓ ਦੁਨੀਆਂ 'ਚੋਂ, ਚੱਜ ਦਾ ਕੰਮ ਤਾਂ ਕੋਈ ਨਹੀਂ ਕਰਕੇ ਗਿਆ। ਕਿਉਂਕਿ ਪਰਮਾਤਮਾ ਦੇ ਸਮਝੇ ਤੋਂ ਬਿਨਾਂ ਉਹ ਢੋਰ ਪਸ਼ੂ ਵਰਗਾ ਹੈ ਬੰਦਾ। ਪਸ਼ੂ ਵੀ ਤਾਂ ਚਾਰਾ ਹੀ ਖਾਂਦਾ ਅਤੇ ਬੰਦਾ ਵੀ ਸਾਰਾ ਦਿਨ ਚਰੀ ਜਾਂਦਾ, ਪਸ਼ੂ ਵੀ ਐਂ ਕਰੀ ਜਾਂਦਾ, ਜਿਵੇਂ ਸੇਮ ਆਦਤਾਂ 'ਚ ਹੋਈਆਂ। ਬੰਦੇ ਵਿੱਚ ਕੀ ਚੀਜ਼ ਜ਼ਿਆਦੇ? ਕਹਿੰਦੇ ਗਿਆਨ, ਪਰਮਾਤਮਾ ਦੀ ਪ੍ਰਾਪਤੀ, ਨਾਮ ਜਪਣਾ। ਸੋ ਬੇਜਵਾਨਾ ਡੰਗਰ ਹਲੇ ਪਰਮਾਤਮਾ ਵੱਲ ਧਿਆਨ ਕਰਦਾ ਹੋਣਾ, ਪਰ ਕਹਿੰਦੇ ਇਹ ਐਸਾ ਮਨੁੱਖ ਮੈਂ ਜਿਹੜਾ ਨਾਮ ਜਪਣ ਲਈ ਬਣਾਇਆ ਸੀ, ਇਹ ਕਦੇ ਪਰਮਾਤਮਾ ਵੱਲ ਦੇਖਦਾ ਤੱਕ ਨਹੀਂ, ਕਦੇ ਧਿਆਨ ਹੀ ਨਹੀਂ ਕਰਦਾ। ਇਹਦੇ ਨਾਲ ਤਾਂ ਉਹ ਹਰਨੀ ਚੰਗੀ, ਪੰਜਵੇਂ ਪਾਤਸ਼ਾਹ ਕਹਿੰਦੇ ਜੰਗਲ ਦੇ ਵਿੱਚ ਇੱਕ ਹਰਨੀ ਸੀਗੀ, ਸੋ ਉਹਨੂੰ ਬੱਚੇ ਹੋਣ ਵਾਲੇ ਸੀ ਹਰਨੀ ਨੂੰ। ਇੱਕ ਸ਼ਿਕਾਰੀ ਨੇ ਆ ਕੇ ਇੱਕ ਰਸਤੇ 'ਤੇ ਜਾਲ ਲਾ ਦਿੱਤਾ, ਇੱਕ ਪਾਸੇ ਅੱਗ ਬਾਲ ਦਿੱਤੀ, ਇੱਕ ਪਾਸੇ ਇੱਕ ਕੁੱਤਾ ਖੜਾ ਕਰ ਦਿੱਤਾ, ਇੱਕ ਰਸਤੇ 'ਤੇ ਆਪ ਬੈਠ ਗਿਆ ਤੀਰ ਕਮਾਣ ਲੈ ਕੇ। ਹੁਣ ਹਰਨੀ ਨੇ ਦੇਖਿਆ ਚਾਰੇ ਰਸਤੇ ਬੰਦ ਹੋ ਚੁੱਕੇ ਨੇ, ਉਹਨੇ ਉੱਪਰ ਨੂੰ ਮੂੰਹ ਚੁੱਕਿਆ ਹਰਨੀ ਨੇ, ਅਤੇ ਪਰਮਾਤਮਾ ਨੂੰ ਯਾਦ ਕੀਤਾ, ਇਹ ਪਰਮਾਤਮਾ ਮੈਂ ਤਾਂ ਮਰੂੰਗੀ, ਮੇਰੇ ਦੋਨੋਂ ਬੱਚੇ ਵੀ ਨਾਲ ਮਰ ਜਾਣਗੇ, ਤੂੰ ਹੁਣ ਕਿਰਪਾ ਕਰ ਮੈਨੂੰ ਬਚਾ ਇਸ ਤੋਂ। ਉਸ ਵਕਤ ਪਰਮਾਤਮਾ ਨੇ ਹਾਲਾ ਇਹੀ ਜਿਹੀ ਹਨੇਰੀ ਲਿਆਂਦੀ, ਉਹ ਜਾਲ ਟੁੱਟ ਕੇ ਸਿੱਧਾ ਅੱਗ 'ਚ ਜਾ ਡਿੱਗਿਆ। ਸ਼ਿਕਾਰੀ ਦਾ ਨਿਸ਼ਾਨਾ ਇਹੋ ਜਿਹਾ ਹਿੱਲਿਆ, ਉਹ ਕੁੱਤੇ ਨੂੰ ਜਾ ਵੱਜਿਆ, ਸਾਰੇ ਹੀ ਰਸਤੇ ਖੋਲ੍ਹ ਦਿੱਤੇ। ਪਰਮੇਸ਼ਰ ਨੇ ਹਰਨੀ ਦੌੜ ਕੇ ਉੱਥੋਂ ਪਰਮਾਤਮਾ ਨੇ ਦੌੜਾ ਕੇ ਆਪ ਹੀ ਬਚਾ ਲਈ, ਕਿਉਂਕਿ ਉਹ ਜੋਤ ਉਹਦੀ ਸਾਰਿਆਂ ਵਿੱਚ ਕਰਮ ਕਰਦੀ ਹੈ। ਬਿਨ ਬੁੱਝੇ ਪਸ਼ੂ ਭਏ ਬੇਤਾਲੇ। ਸਤਿਗੁਰੂ ਕਹਿੰਦੇ ਜੇ ਪਰਮਾਤਮਾ ਨੂੰ ਬੰਦਾ ਨਹੀਂ ਬੁੱਝ ਸਕਿਆ ਤਾਂ ਪਸ਼ੂ ਤੋਂ ਵੀ ਭੈੜਾ ਬੰਦਾ। ਤੇਰੇ ਨਾਲੋਂ ਤਾਂ ਬਾਜ ਚੰਗਾ ਜਿਹੜਾ ਹੱਥ 'ਤੇ ਬਹਿੰਦਾ ਦਸਵੇਂ ਪਾਤਸ਼ਾਹ, ਤੇਰੇ ਨਾਲੋਂ ਤਾਂ ਚਿੜੀਆਂ ਚੰਗੀਆਂ ਜਿਹੜੀਆਂ ਚਿੜੀ ਚੌਂਕੀ ਬਹੁਤ ਫੁੱਟੀ, ਵਜਨ ਬਹੁਤ ਤਰੰਗ, ਵਗਨ ਬਹੁਤ ਤਰੰਗ, ਤਾਂ ਉਹ ਸਵੇਰੇ ਉੱਠ ਕੇ ਨਾਮ ਜਪਦੀਆਂ ਨੇ। ਪੰਛੀ ਵੀ ਆਪਦੇ ਆਲਣੇ 'ਚ ਉੱਠ ਕੇ ਬੈਠ ਕੇ ਪਹਿਲਾਂ ਨਾਮ ਜਪਦਾ, ਸੋਝੀ ਤਾਂ ਉਹਨੂੰ ਵੀ ਪਰਮਾਤਮਾ ਦੀ। ਇਸ ਕਰਕੇ ਮਹਾਰਾਜ ਨੇ ਬਾਣੀ ਅੰਦਰ ਜੋ ਲਿਖਿਆ ਹੋਇਆ, ਕੀੜੀ ਤੁਲਨਾ ਹੋਵਨ ਜੇ ਤਿਸ ਮਨੋ ਨਾ ਵਿਸਰੈ। ਢੋਰ ਪਸ਼ੂ ਉਹਨੂੰ ਕਹਿੰਦੇ, ਘੋੜੇ ਖੱਚਰ ਆਦਿਕ ਪਸ਼ੂਆਂ ਦੇ ਘਾਹ ਢੋਣ ਵਾਲਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਉਣ ਨੂੰ ਤਾਂ ਦੁਨੀਆਂ 'ਚ ਆ ਗਏ ਨੇ, ਪਰ ਜੇ ਮਨੁੱਖ ਨੇ ਬੰਦਿਆਂ ਵਾਲੇ ਕੰਮ ਨਾ ਕੀਤੇ ਫਿਰ ਉਹਦਾ ਜਨਮ ਬੇਅਰਥੀ ਹੈ। ਸਿਮਰਨ ਤੋਂ ਬਿਨਾਂ ਹੋਣ ਕਰਕੇ ਵੀ ਇਸ ਢੰਗ ਨਾਲ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਲਤ ਤਰੀਕਿਆਂ ਨਾਲ ਗਲਤ ਮਾਇਆ ਕਮਾ ਕੇ ਬੇਅਰਥੀ ਕੰਮ ਕਰਦਾ। ਇਸੇ ਕਰਕੇ ਮਹਾਰਾਜ ਨੇ ਬਚਨ ਕੀਤਾ, ਪ੍ਰਭੂ ਦੇ ਸਮਝੇ ਤੋਂ ਬਿਨਾਂ ਢੋਰ ਗਵਾਰ ਪਸ਼ੂ ਹੈ। ਨਾਨਕ ਗੁਰਮੁਖ ਸੋ ਬੁੱਝੈ ਜਾ ਕੈ ਭਾਗ ਮਥੋਰ। ਮਹਾਰਾਜ ਕਥਨ ਕਰਦੇ ਉਹ ਗੁਰਮੁਖ ਪਰਮਾਤਮਾ ਨੂੰ ਸਮਝਦਾ, ਇਹ ਜਗਤ ਵਿੱਚ ਆਉਣ ਦੇ ਮਨੋਰਥ ਨੂੰ ਨਹੀਂ ਬੁੱਝਦਾ, ਪਰ ਗੁਰਮੁਖ ਬੁੱਝ ਲੈਂਦਾ। ਕਿਉਂਕਿ ਗੁਰਮੁਖ ਪਰਮਾਤਮਾ ਨੂੰ ਸਮਝਦਾ ਪਰ ਮਨਮੁੱਖ ਨਹੀਂ ਸਮਝਦਾ। ਇਹ ਜਗਤ ਵਿੱਚ ਆਉਣ ਦੇ ਮਨੋਰਥ ਨੂੰ ਗੁਰਮੁਖ ਸਮਝ ਲੈਂਦੇ ਨੇ। ਕੌਣ? ਜਿਹਦੇ ਮਥੋਰ ਹੁੰਦਾ ਮੱਥੇ 'ਤੇ ਪੂਰਨ ਭਾਗ ਪਰਮਾਤਮਾ ਨੇ ਲਿਖੇ ਹੀ ਹੋਣ ਪੌੜੀ। ਯਾ ਜੁਗ ਮੈਂ ਏਕੈ ਕਉ ਆਇਆ, ਜਨਮਤ ਮੋਹਿਓ ਮੋਹਨੀ ਮਾਇਆ। ਇਹ ਜੀਵ ਇਸ ਕਲਯੁਗ ਵਿੱਚ ਇੱਕ ਪਰਮੇਸ਼ਰ ਦੇ ਨਾਮ ਜਪਣ ਨੂੰ ਆਇਆ ਸੀ, ਪਰ ਜੰਮਦਿਆਂ ਹੀ ਮੋਹ ਲੈਣ ਵਾਲੀ ਮਾਇਆ ਨੇ ਇਹਨੂੰ ਮੋਹ ਲਿਆ, ਆਪਣੇ ਵੱਲ ਖਿੱਚ ਲਿਆ। ਗਰਭ ਕੁੰਟ ਮਹਿ ਉਰਧ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਿਤੇ। ਮਾਤਾ ਦੇ ਗਰਭ ਰੂਪ ਕੁੰਡ ਵਿੱਚ ਤਾਂ ਸਾਰੇ ਜੀਅ ਪੁੱਠੇ ਲਟਕੇ ਹੋਏ ਤਪ ਕਰਦੇ ਸੀ ਅਤੇ ਸਵਾਸ ਸਵਾਸ ਪ੍ਰਭੂ ਦੇ ਸਿਮਰਨ ਨੂੰ ਕਰਦੇ ਰਹਿੰਦੇ ਸੀ, ਸਾਨੂੰ ਬਚਾਓ, ਸਾਨੂੰ ਨਰਕਾਂ ਚੋਂ ਕੱਢੋ। ਪਰਮਾਤਮਾ ਨੇ ਬਚਾਇਆ। ਉਰਜ ਪਰੇ ਜੋ ਛੋੜ ਛਡਾਨਾ, ਦੇਵਨਹਾਰ ਮਨਹਿ ਬਿਸਰਾਨਾ, ਜੋ ਪਦਾਰਥ ਪਿੱਛੇ ਛੱਡ ਆਏ ਨੇ ਅੱਗੇ ਛਡਾਨਾ ਛੱਡ ਜਾਣੇ ਨੇ। ਜਿਨ੍ਹਾਂ ਪਦਾਰਥਾਂ ਨੂੰ ਅਸਾਂ ਛੱਡ ਜਾਣਾ ਅਤੇ ਜਿਨ੍ਹਾਂ ਤੋਂ ਮੌਤ ਨੇ ਸਾਨੂੰ ਛੁਡਾ ਦੇਣਾ, ਉਹਨਾਂ ਵਿੱਚ ਉਰਜ ਪਰੇ ਉਹਨਾਂ 'ਚ ਹੀ ਫਸੇ ਪਏ ਨੇ ਅਤੇ ਦੇਵਣ ਵਾਲੇ ਪਰਮਾਤਮਾ ਨੂੰ ਮਨ ਵਿੱਚੋਂ ਭੁਲਾ ਦਿੱਤਾ। ਧਾਰਹੋ ਕਿਰਪਾ ਜਿਸੈ ਗੁਸਾਈ, ਇਤ ਉਤ ਨਾਨਕ ਤਿਸ ਬਿਸਰਹੋ ਨਾਹੀ। ਇਹ ਪ੍ਰਿਥਵੀ ਦੇ ਮਾਲਕ ਵਾਹਿਗੁਰੂ, ਜਿਸ ਉੱਤੇ ਆਪ ਕਿਰਪਾ ਦ੍ਰਿਸ਼ਟੀ ਧਾਰਦੇ ਹੋ, ਗੁਰੂ ਨਾਨਕ ਦੇਵ ਜੀ ਕਥਨ ਕਰਦੇ, ਇਤ ਉਤ ਲੋਕ ਪਰਲੋਕ ਵਿੱਚ ਉਹਨੂੰ ਕਦੇ ਆਪ ਜੀ ਭੁੱਲਦੇ ਨਹੀਂ ਹੋ, ਉਹਦੇ ਉੱਤੇ ਆਪ ਜੀ ਬਹੁਤ ਅਪਾਰ ਬਖਸ਼ਿਸ਼ ਕਰ ਦਿੰਦੇ ਹੋ। ਸਲੋਕ ਆਵਤ ਹੁਕਮ ਬਿਨਾਸ ਹੁਕਮ, ਆਗਿਆ ਭਿੰਨ ਨਾ ਕੋਏ। ਇਹ ਸਾਰੇ ਜੀਵ ਪਰਮੇਸ਼ਰ ਦੇ ਹੁਕਮ 'ਚ ਆਉਂਦੇ, ਦੁਨੀਆਂ 'ਚ ਹੁਕਮ ਵਿੱਚ ਹੀ ਬਿਨਾਸ ਹੋ ਜਾਂਦੇ ਨੇ। ਉਹ ਵਾਹਿਗੁਰੂ ਦੀ ਆਗਿਆ ਤੋਂ ਭਿੰਨ ਹੁੰਦਾ ਬਾਹਰ ਕੋਈ ਵੀ ਨਹੀਂ ਹੈ। ਪਰ ਆਵਣ ਜਾਣਾ ਤਿਹ ਮਿਟੈ, ਨਾਨਕ ਜਿਹੇ ਮਨ ਸੋਏ। ਕਹਿੰਦੇ ਜਿਹਨੇ ਆਪਣਾ ਆਉਣਾ ਜਾਣਾ, ਜੰਮਣਾ ਮਰਨਾ ਮਿਟਾਉਣਾ ਹੋਵੇ ਨਾ, ਉਹ ਮਨ ਵਿੱਚ ਸਿਰਫ ਪਰਮਾਤਮਾ ਨੂੰ ਵਸਾ ਲਵੇ। ਸਾਡੇ ਮਨਾਂ 'ਚ ਕੀ ਵਸਿਆ ਹੋਇਆ ਉਹ ਆਪਾਂ ਨੂੰ ਪਤਾ ਹੀ ਹੈ। ਆਪਾਂ ਆਪਣੇ ਮਨ ਨੂੰ ਖਾਲੀ ਕਰੀਏ, ਪਹਿਲਾਂ ਮਨ ਨੂੰ ਖਾਲੀ ਕਰਕੇ ਇਹਦੇ ਸਿਰਫ ਨਾਮ ਨੂੰ ਰੱਖ ਲਈਏ। ਬਾਕੀ ਕੰਮ ਰੁਕਦੇ ਨਹੀਂ ਹੈ, ਕੰਮ ਹੋ ਹੀ ਜਾਣੇ ਹੈ। ਇਹ ਨਹੀਂ ਹੁੰਦਾ ਕਿ ਜੇ ਨਾਮ ਜਪਣ ਬਹਿ ਕੇ ਕੰਮ ਨਹੀਂ ਹੋਣੇ, ਫਿਰ ਸਭ ਕੁਛ ਛੇਤੀ ਹੁੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਹਿਰਦੇ 'ਚ ਨਾਮ ਦਾ ਵਾਸਾ ਕਰ ਲਓ। ਪੌੜੀ ਏਉ ਜੀਅ ਬਹੁਤ ਗ੍ਰਭ ਵਾਸੇ, ਮੋਹ ਮਗਨ ਮੀਠ ਜੋਨ ਫਾਸੇ। ਇਹ ਜੀਵ ਬਹੁਤ ਹੀ ਤਰ੍ਹਾਂ ਦੇ ਮਾਤਾ ਦੇ ਉਦਰਾਂ ਵਿੱਚ ਭਾਵ, ਕਈ ਵਾਰੀ ਕੁਛ ਬਣਿਆ, ਕਦੇ ਕੁਛ ਬਣਿਆ, ਸੋ ਕਦੇ ਹਰਨੀ ਦੇ ਕੋਲੇ ਚਲਿਆ ਗਿਆ, ਕਦੇ ਉਹ ਜੂਨੀ 'ਚ ਪੈ ਗਿਆ, ਕਦੇ ਹੋਰ ਜੂਨੀ 'ਚ ਪੈ ਗਿਆ। ਮੋਹ ਦੀ ਮਗਨਤਾ ਕਰਕੇ ਮਿੱਠਾ ਜਾਣ ਕੇ ਜੂਨੀਆਂ 'ਚ ਫਸਦੇ ਨੇ। ਜਿਸ ਜੂਨ ਵਿੱਚ ਕੋਈ ਜਾਂਦਾ ਉਸੇ 'ਚ ਹੀ ਫਸ ਜਾਂਦਾ। ਜੋ ਜੋ ਜੂਨੀ ਆਇਓ ਤੇ ਉਰ ਜਾਇਓ, ਉਹੀ ਜੂਨ ਉਹਨੂੰ ਪਿਆਰੀ ਲੱਗਦੀ ਹੈ, ਮੌਤ ਨੂੰ ਕੋਈ ਵੀ ਚੰਗਾ ਨਹੀਂ ਮੰਨਦਾ। ਇਹਨੇ ਮਾਇਆ ਤ੍ਰੈ ਗੁਣ ਬਸ ਕੀਨੇ, ਆਪਣ ਮੋਹ ਘਟੇ ਘੱਟ ਦੀਨੇ। ਇਸ ਮਾਇਆ ਨੇ ਸਾਰੇ ਜੀਵ ਤਿੰਨਾਂ ਗੁਣਾਂ 'ਚ ਫਸਾ ਕੇ ਵਸੀਕਾਰ ਕਰ ਲਏ ਨੇ ਅਤੇ ਅਨੇਕ ਪ੍ਰਕਾਰ ਦੇ ਆਪਣੇ ਮੋਹ ਘੱਟ ਘੱਟ ਦਿਲਾਂ ਦਿਲਾਂ 'ਚ ਪਾ ਦਿੱਤਾ ਮਾਇਆ ਨੇ। ਮਾਇਆ ਦਾ ਪ੍ਰੇਮ ਹਰੇਕ ਨੂੰ, ਕਿਸੇ ਨੂੰ ਤਮੋ ਗੁਣੀ ਬਣਾਇਆ, ਉਹ ਖਾਣੇ ਪੀਣੇ ਮਾੜੇ ਖਾ ਕੇ ਖੁਸ਼ ਰਹਿੰਦਾ, ਉਹਨੂੰ ਤਾਂ ਉੱਥੇ ਕਿਜੇ ਫਸਾਇਆ। ਬਾਹਲਾ ਟੱਪੂ ਟੱਪੂ ਕਰੇ ਉਹਨੂੰ ਰਜੋ ਗੁਣ 'ਚ ਫਸਾ ਦਿੰਦੀ ਹੈ। ਰਾਜਸੀ ਬੰਦਾ ਬਣਾ ਕੇ ਉਹਨੂੰ ਲੋਕਾਂ ਜਿੰਦਾਬਾਦ ਕਰਾ ਦਿੰਦੀ, ਉਹਦੀ ਮਾੜੀ ਮੋਟੀ, ਉਹ ਉੱਥੇ ਕ ਫਸ ਜਾਂਦਾ। ਬਹੁਤਾ ਜ਼ਿਆਦਾ ਆਪਣੇ ਆਪ ਨੂੰ ਸੰਤ ਮਹਾਤਮਾ ਸਮਝੇ ਵੀ ਮੈਂ ਬੜਾ, ਉਹਨੂੰ ਸਤੋ ਗੁਣ 'ਚ ਫਸਾ ਲੈਂਦੀ ਹੈ। ਤਿੰਨ ਤਿੰਨ ਹੀ ਕੁੰਡੀਆਂ ਮਾਇਆ ਦੀਆਂ। ਮਹਾਰਾਜ ਕਹਿੰਦੇ ਜਦੋਂ ਤਿੰਨ ਤੋਂ ਉੱਪਰ ਉੱਠਦਾ ਫਿਰ ਵੀ, ਫਿਰ ਚੌਥੇ ਪਦ ਵਿੱਚ ਬਾਣੀ ਹੈ। ਜਿਹੜਾ ਬਾਣੀ ਵਿੱਚ ਚਲਿਆ ਗਿਆ ਉਹ ਨਿਕਲ ਗਿਆ ਇਹਨਾਂ ਤਿੰਨਾਂ ਗੁਣਾਂ 'ਚ। ਜਿਹਨੇ ਬਾਣੀ ਦਾ ਆਸਰਾ ਨਹੀਂ ਲਿਆ, ਉਹ ਤਮੋ ਰਜੋ ਸਤੋ ਵਿੱਚ ਹੀ ਫਸ ਫਸ ਕੇ ਵਾਰ ਵਾਰ ਜੰਮਣਾ ਮਰਨਾ ਹੁੰਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹਿਰਦੇ ਹਿਰਦੇ 'ਚ ਦਿਲਾਂ ਦਿਲਾਂ 'ਚ ਮਾਇਆ ਨੇ ਆਪਣੇ ਮੋਹ ਦਾ ਪ੍ਰਭਾਵ ਪਾਇਆ ਹੋਇਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੁਣ ਜਗਿਆਸੂ ਪੁੱਛਦਾ, ਇਹ ਸਾਜਨ ਕਛ ਕਹੋ ਉਪਾਇਆ, ਜਾਤੇ ਤਰੋਂ ਬਿਖਮ ਇਹ ਮਾਇਆ। ਇਹ ਸੱਜਣ ਮਹਾਤਮਾ ਜੀ, ਇਹਦੀ ਨਿਵਿਰਤੀ ਦਾ ਕੋਈ ਯਤਨ ਦੱਸੋ ਮਾਇਆ ਤੋਂ, ਮੈਂ ਜਿਸ ਕਰਕੇ ਕਠਿਨ ਮਾਇਆ ਤੋਂ ਤਰ ਜਾਵਾਂ। ਤਾਂ ਗੁਰੂ ਸਾਹਿਬ ਜੀ ਜਵਾਬ ਦਿੰਦੇ, ਨੇੜੇ ਹੀ ਜਵਾਬ ਹੈ, ਕਰ ਕਿਰਪਾ ਸਤਸੰਗ ਮਿਲਾਏ, ਨਾਨਕ ਤਾਕੈ ਨਿਕਟ ਨ ਮਾਏ। ਪਰਮੇਸ਼ਰ ਕਿਰਪਾ ਕਰਕੇ ਜਿਹਨੂੰ ਸਤਸੰਗਤ ਵਿੱਚ ਮਿਲਾ ਦਿੰਦਾ, ਗੁਰੂ ਸਾਹਿਬ ਕਥਨ ਕਰਦੇ ਨੇ, ਉਹਦੇ ਨੇੜੇ ਮਾਇਆ ਛੋਹ ਵੀ ਨਹੀਂ ਸਕਦੀ, ਕਿਉਂਕਿ ਉਹ ਗੁਰੂ ਦਾ ਬਣ ਜਾਂਦਾ, ਗੁਰੂ ਵਾਲਾ ਬਣ ਗਿਆ। ਗੁਰੂ ਵਾਲਾ ਬਣਨਾ ਨਹੀਂ ਕਿ ਅੰਮ੍ਰਿਤ ਛਕ ਲਿਆ ਹੁਣ ਮੈਂ ਗੁਰੂ ਵਾਲਾ ਬਣ ਕੇ ਅਤੇ ਕਦੇ ਗੁਰਦੁਆਰੇ ਹੀ ਨਾ ਆਓ। ਗੁਰੂ ਵਾਲਾ ਉਹ ਜੋ ਗੁਰੂ ਦੀ ਹਜ਼ੂਰੀ 'ਚ ਵੀ ਰਹੇ, ਗੁਰੂ ਦੀ ਸੇਵਾ ਵੀ ਕਰੇ, ਕਦੇ ਚੌਰ ਕਰੇ ਮਹਾਰਾਜ ਨੂੰ, ਕਦੇ ਪ੍ਰਕਾਸ਼ ਵੇਲੇ, ਕਦੇ ਸੁਖਾਸਨ ਵੇਲੇ ਵੀ ਆਵੇ, ਅਤੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਘਰ ਦੀ ਸੇਵਾ ਵੀ ਕਰੇ, ਦਸਵੰਧ ਵੀ ਕੱਢੇ, ਬਾਣੀ ਵੀ ਪੜ੍ਹੇ, ਗੁਰੂ ਗੁਰੂ ਮੁੱਖ 'ਚ ਕਰੇ, ਗੁਰੂ ਗੁਰੂ ਹਿਰਦੇ 'ਚ ਕਰੇ, ਤਾਂ ਗੁਰੂ ਵਾਲਾ ਬਣਦਾ। ਸੋ ਇਸ ਤਰ੍ਹਾਂ ਪਹਿਲੀਆਂ ਸੀੜੀਆਂ ਦੇ ਵਿੱਚ ਵੀ ਆਪਾਂ ਬਾਬਰ ਅੱਖਰੇ ਦੀ ਕਥਾ ਕੀਤੀ ਹੈ, ਉਹ ਥੋੜ੍ਹਾ ਜ਼ਿਆਦਾ ਵਿਸਥਾਰ ਵਿੱਚ, ਲੜੀਵਾਰ ਵਿੱਚ ਵਿਸਥਾਰ ਘੱਟ ਹੁੰਦਾ। ਇਸ ਪੰਕਤੀ ਬਾਰੇ ਦੱਸਿਆ ਪਹਿਲਾਂ ਵੀ ਕਿ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕੋਲ ਕੋਈ ਪ੍ਰੇਮੀ ਆ ਕੇ ਬੜੀ ਸਿਆਣਪ ਨਾਲ ਕਹਿਣ ਲੱਗਿਆ, ਇਹ ਸਾਜਨ ਕਛ ਕਹੋ ਪਾਇਆ, ਜਾਂ ਤੇ ਤਰੋਂ ਬਿਖਮ ਇਹ ਮਾਇਆ। ਮਹਾਂਪੁਰਸ਼ ਹੱਸ ਕੇ ਕਹਿੰਦੇ, ਅਗਲੀ ਪੰਕਤੀ ਵੀ ਪੜ੍ਹ ਲੈਣੀ ਸੀ, ਕਰ ਕਿਰਪਾ ਸਤਸੰਗ ਮਿਲਾਏ, ਨਾਨਕ ਤਾ ਕਹਿ ਨਿਕਟ ਨਾ ਮਾਏ। ਕਹਿੰਦੇ ਨਾਲ ਤਾਂ ਜਵਾਬ ਲਿਖਿਆ ਹੋਇਆ ਸੀ ਭਾਈ, ਸਤਸੰਗ ਵਿੱਚ ਜਿਹਨੂੰ ਮਿਲਾ ਦਿੰਦਾ ਉਹ ਤਰ ਜਾਂਦਾ। ਸਤ ਸੰਗ, ਸੱਚ ਦਾ ਸੰਗ ਕਰਨਾ ਇੱਥੇ ਬੈਠ ਕੇ, ਸਤ ਸੰਗਤ ਕਰਨੀ ਹੈ। ਸਤ ਕੌਣ ਹੈ? ਪਰਮਾਤਮਾ। ਹੋਰ ਸੱਤ ਕਿਹੜਾ ਇੱਥੇ? ਸਭ ਝੂਠ ਹੈ ਬਾਕੀ। ਆਈਓ ਇਹਦਾ ਨਾਂ ਸਤਸੰਗ ਹੈ, ਘਰੇ ਨਹੀਂ ਰੱਖਿਆ ਨਾਂ ਸਤਸੰਗ, ਵਿਆਹ ਸ਼ਾਦੀਆਂ 'ਚ ਨਹੀਂ ਨਾਂ ਰੱਖਿਆ ਸਤਸੰਗ, ਹੋਰ ਕਿਸੇ ਥਾਂ ਦਾ ਨਾਂ ਸਤਸੰਗ ਨਹੀਂ ਰੱਖਿਆ। ਇਸ ਦਾ ਨਾਂ ਹੀ ਸਤਸੰਗ ਕਿਉਂ ਰੱਖਿਆ? ਕਿ ਸਿਰਫ ਸਤਨਾਮ ਦੀ ਸੰਗਤ ਹੈ ਇੱਥੇ, ਸਤਨਾਮ ਵਾਹਿਗੁਰੂ ਦੀ ਸੰਗਤ ਇੱਥੇ ਹੀ ਹੈ। ਸਤ ਤੱਕ ਮਿਲਾਪ, ਸਾਡੀ ਆਤਮਾ ਸਤ, ਪਰਮਾਤਮਾ ਸਤ, ਇਹਦੇ ਵਿਚਕਾਰ ਜਿਹੜੀ ਕੂੜ ਦੀ ਪਾਲਾਂ ਨੂੰ ਤੋੜ ਕੇ ਇਹਨਾਂ ਦੋਨਾਂ ਦਾ ਮਿਲਾਪ ਕਰਾਉਣ ਲਈ ਸਤਸੰਗ ਵਿੱਚ ਆਏ ਹਾਂ। ਉਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਸੱਤ ਸਲੋਕਾਂ ਤੱਕ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਉਪਦੇਸ਼ ਕਮਾ ਲਈਏ। ਉਪਦੇਸ਼ ਨੂੰ ਸੁਣ ਲੈਣਾ ਤਾਂ ਬਹੁਤ ਸੌਖਾ, ਪਰ ਉਹਦੇ ਉੱਤੇ ਚੱਲ ਪੈਣਾ, ਫਿਰ ਉਹਦੇ ਨਾਲ ਮਿਹਨਤ ਨਾਲ ਚੱਲਿਆ ਜਾਂਦਾ।
ਵਾਹਿਗੁਰੂ 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 ਵਾਹਿਗੁਰੂ।